कर्म न जाना सार न जाना तेरी सब ते वड़ा सब गुरु नानक जन कल राखी मेरी अर्जुन काया पलट के मूर्त हर गोबिंद सवारी पंजन गुर सूरमा बड़ जोदा बहु परपकारी बोलो सतनाम श्री वाहे गुरु जी
तलवार दे छाती लाकर सिखा ताई रहे सत्कार दे मेरी पीरी वाले Thank you. ਹਾਥੀ ਉੱਤੇ ਬਾਜ ਸੋਹੇ ਬੈਠ ਕੇ ਤਖਤੇ ਉੱਤੇ ਪਾਪੀਆਂ ਨੂੰ ਤਾਰ ਦੇ
ਉਹ ਬੈਠ ਕੇ ਤਖਤੀ ਉੱਤੇ ਬੈਠ ਕੇ ਤਖਤੀ ਉੱਤੇ
ਪਾਪੀਆਂ ਨੂੰ ਤਾਰ ਦੇ ਮੀਰੀ ਪੀਰੀ ਵਾਲੇ ਗੁਰੂ ਧਨੀ ਤਲਵਾਰ ਦੇ ਗੁਰੂ ਜੀ ਦੀ ਵੈਰੀ ਨਾ ਸਹਾਰ ਦੇ
ਉਹ ਸ਼ਾਨ ਵੇਖ ਗੁਰੂ ਜੀ ਦੀ ਸ਼ਾਨ ਵੇਖ ਗੁਰੂ ਜੀ ਦੀ
ਵੈਰੀ ਨਾ ਸਹਾਰ ਦੇ ਮੀਰੀ ਪੀਰੀ ਵਾਲੇ ਗੁਰੂ ਤਲੀ ਤਲਵਾਰ ਦੇ
ਤੇਰਾ ਦੀਦਾਰ ਕਰਕੇ ਚਮਨ ਮਹਿਕ ਉੱਠਦੀ ਰੰਗ ਰੰਗ ਦੀਏ ਹੀਰੇ ਚਮਕਦੇ ਸੋਹਣੇ ਦਸਤਾਰਿਆਂ ਤੇ ਵੇਖ ਚੰਨ ਦੀ ਚਾਨਣੀ ਸੰਗ ਦੀਏ ਨੀਲਾ ਨੱਚਦੇ ਨੀਲਾ ਨੱਚਦਾ ਫਿਰੇ ਮੈਦਾਨ ਅੰਦਰ ਉਹਨੂੰ ਤੰਗ ਰਹਿੰਦੀ ਹਲਦਮ ਜੰਗ ਦੀ ਤੇਰੀ ਕਲਗੀ ਦੀ ਝਲਕ ਨਾ ਜਾਏ ਥੱਲੀ ਤੇ ਗੁਬਾਰੀਆਂ ਦੇ ਸੀਨੇ ਡੰਗ ਦੀ
ਕਹੇ ਚੰਗਿਆਰਾ ਚੱਲ ਗੁਰਮੁਖ ਬਹਾਦਰਾਂ ਦੀ ਗੌਣ ਢਾਡੀ ਵਾਰ ਵਿੱਚ ਪਰੇ ਦਰਬਾਰ ਦੇ
ਉਹ ਗੌਣ ਢਾਡੀ ਵਾਰ ਵਿੱਚ
ਗੌਣ ਢਾਡੀ ਵਾਰ ਵਿੱਚ ਪਰੇ ਦਰਬਾਰ ਦੇ ਮੀਰੀ ਪੀਰੀ ਵਾਲੇ ਗੁਰੂ ਧਨੀ ਤਲਵਾਰ ਦੇ ਮੀਰੀ ਪੀਰੀ ਵਾਲੇ ਗੁਰੂ ਧਨੀ ਤਲਵਾਰ ਦੇ ਸ਼ਾਦੀ ਲੱਗ ਸਿੱਖਾਂ ਤਾਈਂ ਰਹਿ ਸਤਕਾਰ ਦੇ ਮੀਰੀ ਪੀਰੀ ਵਾਲੇ
ਗੁਰੂ ਦਰਬਾਰ ਵਿੱਚ ਸੱਜ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਹਿਬ ਸੰਗਤ ਜੀ ਗੁਰੂ ਕੀ ਬਾਣੀ ਦਾ ਸਤਿਕਾਰਯੋਗ ਮਹਾਂਪੁਰਖ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਉਹਨਾਂ ਪਾਸੋਂ ਕੀਰਤਨ ਸਰਵਣ ਕਰ ਰਹੇ ਸੀ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਨਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੀਜੇ ਪਾਤਸ਼ਾਹ ਗੁਰੂਦੇਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ 533 ਸਾਲਾ ਆਗਮਨ ਦਿਹਾੜਾ ਹੈ, ਗੁਰਪੁਰਬ ਹੈ। ਉਹਨਾਂ ਦੇ ਅਵਤਾਰ ਪੁਰਬ ਦੀ ਮੈਂ ਆਪ ਗੁਰੂ ਕੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਹਾਂ। ਵਧਾਈ ਪ੍ਰਵਾਨ ਕਰਿਓ, ਵਧਾਈ ਦੀ ਪ੍ਰਵਾਨਗੀ ਫਤਿਹ ਦੇ ਨਾਅਰੇ ਨਾਲ ਹੈ। ਚੜ੍ਹਦੀ ਕਲਾ ਵਾਲਾ ਫਤਿਹ ਦਾ ਨਾਅਰਾ ਬੁਲੰਦ ਕਰੀਏ, ਅਤੇ ਨਾਲ ਹੀ ਤੁਹਾਡੇ ਵੱਲੋਂ ਵਧਾਈ ਦੀ ਪ੍ਰਵਾਨਗੀ ਹੋਵੇਗੀ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਇਹ ਸਤਿਕਾਰਯੋਗ ਬਾਬਾ ਜੀ ਆਪਾਂ ਨੂੰ ਸਰਵਣ ਕਰਵਾ ਰਹੇ ਸਨ ਗੁਰੂ ਅਮਰਦਾਸ ਮਹਾਰਾਜ ਜੀ ਦਾ, ਗੁਰੂ ਅੰਗਦ ਦੇਵ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੀਬੀ ਅਮਰੋ ਜੀ ਦੇ ਨਾਲ ਆਉਣਾ ਅਤੇ ਸੱਚੇ ਪਾਤਸ਼ਾਹ ਜੀ ਦੀ ਸੇਵਾ ਪ੍ਰਾਪਤ ਕਰਨੀ। 12 ਸਾਲ ਲਗਾਤਾਰ ਸੇਵਾ ਕੀਤੀ, 62 ਸਾਲ ਦੀ ਉਮਰ ਸੀ ਜਦੋਂ ਸਤਿਗੁਰਾਂ ਦੀ ਅਧੂਰੀ ਵਿੱਚ ਆਏ, 12 ਸਾਲ ਦੀ ਸੇਵਾ ਕੀਤੀ। 1540 ਵਿੱਚ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਏ, 1552 ਤੱਕ 12 ਸਾਲ ਸੇਵਾ ਕੀਤੀ। 62 ਸਾਲ ਦੀ ਉਮਰ ਵਿੱਚ ਸੇਵਾ ਆਰੰਭ ਕੀਤੀ, 74 ਸਾਲ ਦੀ ਉਮਰ ਤੱਕ ਸੇਵਾ ਨਿਭਾਈ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ 12 ਹੀ ਬਖਸ਼ਿਸ਼ਾਂ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਨਮਾਨ ਦਿੱਤਾ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗੱਤ, ਨਿਪਤੀਆਂ ਦੀ ਪੱਤ, ਨਿਧਿਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿ ਕੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਪੁੱਤਰ ਵਿਰੋਧ ਤਾਂ ਕਰਨ ਲੱਗੇ, ਦਾਤੂ ਜੀ ਅਤੇ ਦਾਸੂ ਜੀ ਦੋ ਪੁੱਤਰ ਸਨ, ਅਨੋਖੀ ਜੀ ਅਤੇ ਅਮਰੋ ਜੀ ਦੋ ਪੁੱਤਰੀਆਂ ਸਨ। ਬੀਬੀ ਅਮਰੋ ਸਾਰਿਆਂ ਤੋਂ ਛੋਟੀ ਸੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜਿਓਂ ਨੂੰਹ ਲੱਗਦੇ ਸੀ, ਗੁਰੂ ਅੰਗਦ ਦੇਵ ਜੀ ਦੀ ਪੁੱਤਰੀ। ਪੁੱਤਰਾਂ ਨੇ ਵਿਰੋਧ ਤਾਂ ਕੀਤੀ ਕਿ ਗੱਦੀ ਦਾ ਹੱਕ ਸਾਡਾ ਹੈ। ਬਾਬਾ ਸ੍ਰੀ ਚੰਦ ਨੇ ਵੀ ਆਖਿਆ ਸੀ ਗੱਦੀ ਦਾ ਹੱਕ ਮੇਰਾ ਹੈ ਬਾਬਾ ਨਾਨਕ ਜੀ ਨੂੰ, ਪਰ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਦੀ ਦਾਤ ਬਖਸ਼ੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੇਵਾ 'ਤੇ ਖੁਸ਼ ਹੋ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ ਦੀ ਦਾਤ ਬਖਸ਼ੀ ਅਤੇ ਨਾਲ ਇਹ ਵੀ ਗੱਲ ਆਖੀ ਕਿ ਜਦੋਂ ਸਾਡੇ ਨਾਲ ਵਿਰੋਧਤਾ ਹੋਈ ਤਾਂ ਬਾਬਾ ਨਾਨਕ ਜੀ ਨੇ ਹੀ ਹੁਕਮ ਕੀਤਾ ਸੀ ਪੁਰਖਾ ਇੱਥੇ ਪੁੱਤਰ ਵਿਰੋਧਤਾ ਕਰਨਗੇ ਤੁਸੀਂ ਆਪਣੇ ਸੰਗਰ ਪਿੰਡ ਚਲੇ ਜਾਓ। ਸੰਗਰ ਕੋਟ ਖਡੂਰ ਸਾਹਿਬ ਦੇ ਨਾਲ ਹੀ ਹੈ, ਗੁਰੂ ਅੰਗਦ ਦੇਵ ਮਹਾਰਾਜ ਇੱਥੇ ਵਿਆਹੇ ਹੋਏ ਸਨ, ਸੰਗਰ ਕੋਟ ਨਾਲ ਹੀ ਭੂਆ ਵਰਾਈ ਦੇ ਕੋਲ ਰਹਿੰਦੇ ਸੀ, ਮਾਈ ਵਰਾਈ, ਮਾਤਾ ਸਭਰਾਈ, ਮਾਤਾ ਸੱਤ ਭਰਾਈ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇੱਥੇ ਨਾਲ ਲੈ ਕੇ ਆਈ ਸੀ। ਤੁਸੀਂ ਗੋਂਦਾ ਖੱਤਰੀ ਸਾਹਮਣੇ ਬੈਠਾ ਮਰਵਾਹਾ, ਜਦੋਂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਤੁਸੀਂ ਸੇਵਾ ਤਾਂ ਸੰਭਾਲ ਲਈ ਹੈ ਪਰ ਪੁੱਤਰ ਵਿਰੋਧ ਤਾਂ ਕਰਦੇ ਹੈ, ਇੱਥੋਂ ਤੱਕ ਕਿ ਦਾਤੂ ਨੇ ਤਾਂ ਲੱਤ ਵੀ ਮਾਰੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿ ਪਿਤਾ ਦੀ ਗੱਦੀ ਦਾ ਮਾਲਕ ਬਣ ਕੇ ਬਹਿ ਗਿਆ, ਸਾਡੇ ਘਰ ਦੇ ਟੁਕੜੇ ਖਾਣ ਵਾਲਾ, ਸਾਡੇ ਘਰ ਦਾ ਪਾਣੀ ਭਰਨ ਵਾਲਾ, ਅੱਜ ਗੁਰਗੱਦੀ ਦਾ ਮਾਲਕ ਬਣ ਕੇ ਬਹਿ ਗਿਆ ਅਤੇ ਜਦੋਂ ਲੱਤ ਮਾਰ ਕੇ ਗੁਰਗੱਦੀ ਤੋਂ ਥੱਲੇ ਸੁੱਟਿਆ, ਗੁਰੂ ਅਮਰਦਾਸ ਮਹਾਰਾਜ ਉੱਠ ਕੇ ਗੁਰੂ ਸਪੁੱਤਰ ਦਾਤੂ ਦੀ ਲੱਤ ਨੂੰ ਘੁੱਟਣ ਲੱਗ ਪਏ। ਕਹਿਣ ਲੱਗੇ ਦਾਸ ਦਾ ਸਰੀਰ ਇਹ ਤਾਂ ਹੱਡੀਆਂ ਦੀ ਮੁੱਠ ਹੈ ਅਤੇ ਤੁਹਾਡਾ ਚਰਨ ਕੋਮਲ ਹੈ, ਜ਼ਰੂਰ ਸੱਟ ਲੱਗੀ ਹੋਵੇਗੀ। ਤਾਰੀਖ ਇਸ ਗੱਲ ਦੀ ਗਵਾਹੀ ਦਿੰਦੀ ਹੈ, ਸਾਰੀ ਉਮਰ ਜਦ ਤੱਕ ਦਾਤੂ ਜਿਉਂਦਾ ਰਿਹਾ ਉਸ ਲੱਤ ਵਿੱਚ ਦਰਦ ਰਹੀ। ਖੈਰ ਗੋਂਦੇ ਮਰਵਾਏ ਨੇ ਆਖਿਆ ਮਹਾਰਾਜ ਸਾਡੇ ਮੇਰੇ ਕੋਲ ਗੋਇੰਦਵਾਲ ਸਾਹਿਬ ਭੇਜ ਦਿਓ, ਪੱਤਣ ਹੈ, ਦਿੱਲੀ ਤੋਂ ਲਾਹੌਰ ਅਫਗਾਨਿਸਤਾਨ ਨੂੰ ਜਾਣ ਵਾਲੀ ਸੜਕ ਹੈ, ਸਿੱਖੀ ਦੇ ਪ੍ਰਚਾਰ ਦਾ ਸਭ ਤੋਂ ਵੱਡਾ ਸਾਧਨ ਹੈ। ਗੋਂਦੇ ਮਰਵਾਹੇ ਖੱਤਰੀ ਨਾਲ ਜਿਹਦੇ ਨਾਂ ਉੱਤੇ ਗੋਇੰਦਵਾਲ ਆਬਾਦ ਹੋਇਆ, ਸਤਿਗੁਰੂ ਅਮਰਦਾਸ ਮਹਾਰਾਜ ਇੱਥੇ ਆ ਗਏ, ਸੇਵਾ ਸ਼ੁਰੂ ਹੋ ਗਈ ਬੌਲੀ ਸਾਹਿਬ ਦੀ ਅਤੇ ਇਸ ਦੇ ਨਾਲ ਨਾਲ ਘਰ ਮਕਾਨ ਗੁਰਸਿੱਖਾਂ ਵਾਸਤੇ, ਰਿਹਾਇਸ਼ ਵਾਸਤੇ ਮਕਾਨ ਬਣਾਉਣੇ ਹੈ, ਇਹਨਾਂ ਦੀ ਅਤਿ ਜ਼ਰੂਰਤ ਸੀ ਉਸ ਵੇਲੇ। ਅਤੇ ਇਹ ਗੁਰੂ ਕੀ ਸੰਗਤ ਵਿੱਚ ਫੈਸਲਾ ਹੋਇਆ ਕਿ ਪਹਾੜਾਂ ਵਿੱਚ ਉੱਤਰ ਦਿਸ਼ਾ ਵਿੱਚ ਕਿਸੇ ਗੁਰਸਿੱਖ ਨੂੰ ਭੇਜਿਆ ਜਾਏ, ਉਹ ਸਿੱਖੀ ਦਾ ਪ੍ਰਚਾਰ ਵੀ ਕਰੇ ਅਤੇ ਉਸ ਇਲਾਕੇ ਵਿੱਚੋਂ ਲੱਕੜ ਬੜੀ ਸੋਹਣੀ ਉਪਲਬਧ ਹੋਵੇਗੀ, ਉਹ ਲੱਕੜਾਂ ਤੁਲੇ ਬੰਨ੍ਹ ਬੰਨ੍ਹ ਕੇ, ਗੱਠੇ ਬੰਨ੍ਹ ਕੇ ਵਿਆਸਾ ਦਰਿਆ ਵਿੱਚ ਸੁੱਟੀ ਜਾਵੇ, ਉਹ ਗੋਇੰਦਵਾਲ ਸਾਹਿਬ ਤੱਕ ਆਉਣੇ ਆਸਾਨ ਨੇ, ਕਿਉਂਕਿ ਉਹਨਾਂ ਜ਼ਮਾਨਿਆਂ ਵਿੱਚ ਬਲਦਾਂ ਗੱਡੀਆਂ ਨਾਲ ਅਕਸਰ ਸਮਾਨ ਢੋਇਆ ਜਾਂਦਾ ਹੈ ਅਤੇ ਪੱਧਰ ਇਲਾਕੇ ਵਿੱਚ ਚੱਲਦਾ, ਪਹਾੜਾਂ ਵਿੱਚ ਇਹ ਸਾਧਨ ਨਹੀਂ ਚੱਲ ਸਕਦਾ। ਇਸ ਨਾਲ ਵਿਚਾਰ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਭਤੀਜਾ, ਇਹਦਾ ਨਾਂ ਸਾਵਣ ਮੱਲ ਹੈ, ਛੋਟੇ ਭਰਾ ਤਾਂ ਖੇਮ ਰਾਏ ਦੇ ਪੁੱਤਰ ਨੇ, ਚਾਰ ਭਰਾ ਸਨ ਅਮਰਦਾਸ ईशरदास खेम राय ते माणक चंद ईशरदास दे पुत्र ने भाई साहब भाई गुरदास जी खेम राय दे पुत्र ने सावन मल ते माणक चंद दे पुत्र ने भाई जसू जी जो गुरु अंगद देव जी की सपुत्री बीबी अमरो जी नाल व्याहे होए से यह रिश्ता जुड़दा सी तां ही भतीजियों नूह है गुरु अमरदास महाराज जी की गुरु अंगद देव जी की सपुत्री सावन मल नू तोर लगे नाल कुछ सिख ने सावन मल की माता ने आख्या भाई जी जिस इलाके विच जान लई मेरे पुत्र नू तैयार किया गया है ओ इलाका तो जादूगरनिया डाकनिया भूत प्रेतां नू वश करन वालियां औरतां दा है उत्थे बंदे नू वश कर लैंदियां ने इथों तक के बंदे नू बहुत कुछ बना देंदियां ने जानवर भी बना देंदियां ने जादू टूणियां वाले इलाके विच पहाड़ां दे इलाके विच घलन लगे हो गुरु अमरदास महाराज जी ने अपने दस्ते मुबारक विच जिहड़ी खूंडी है वह भतीजा सावन मल नू दे दित्ती एक रुमाल भतीजा जी नू बख्शिश कीता कहन लगे जदों भी तुहाडे सामने कोई मुसीबत आए कोई मुश्किल आवे इस नू जल विच भिओना है ते जल विच भिओण तो पहला जपजी साहब का पाठ करना है उस जल नू जिदे उत्ते जपजी साहब का पाठ कीता है उहदे विच इस रुमाल नू भिओ के गिला ही रुमाल इओ अपनी अखां सामने लिआउणा है तुहानू इस रुमाल विचों गुरु नानक देव महाराज जी के दर्शन होणगे ते जदों दर्शन होए उदों जो भी तुसी दिल विच चाहोगे वह आसान हो जाएगा मुश्किल हल हो जाणगियां यह दो चीज़ां गुरु अमरदास महाराज जी ने अपने भतीजा जी नूं बख्शियां सफर तय करदे होए पठानकोटों अगे लंघे उत्तर दिशा पहाड़ां विच चले गए पठानकोट तो कांगड़े नूं जाइए जोगिंदर नगर बैजनाथ पपरोला इलाके नूं एक रोड होते जाता है दास उस इलाके च बहुत वार गया है जोगिंदर नगर तक मैं गया ढाडी जथे समेत आर्मी विच सेवा करन वास्ते जदों असीं पठानकोट तो कांगड़े नूं जाने रस्ते विच किला है छोटा जिहा ब्यासा दरिया दे कंढे उत्ते शहर का नाम है हरिपुर इहदा बादशाह सी हरी सैन भाई सावन मल जी ने वेख्या इस बादशाह की रियासत विच बहुत वड्डा जखीरा है चील का दरख्त बड़ा मजबूत है इत्थों ये लकड़ां दा सानू आसान तरीका है ब्यासा दरिया दे कंढे उत्ते शहर वसिया होया है इत्थों लकड़ां भेजियां जाणगियां गोइंदवाल साहब अजे राजे नाल कोई गलबात नहीं हुई पहुंचे ने सिख पहुंचे भाई सावन मल जी वेखिया सारा शहर बंद पिया है लोग ते तुरे फिरदे ने पर शहर दे विच किसे ने चुल्हे अग नहीं बाली भाई सावन मल जी सिखा ने शहर विचों राशन लिया खरीदिया बाहर आ गए उन्होंने प्रशादा तैयार कर दिता गुरु का लंगर हुण गुरु के लंगर की प्रथा गुरु नानक देव महाराज तो चली गुरु अमरदास महाराज जी ने इस नूं होर अगेरे वधाया गोइंदवाल साहब कि जिन्हें सानू मिलना है वह पहला लंगर विच बह के प्रशादा छके हुणे गल कर रहे सन सत्कारयोग बाबा जी अकबर बादशाह दी अकबर ने पहला प्रशादा छकिया फिर गुरु अमरदास महाराज दे कोल आण के बैठा अकबर बादशाह सतगुरु महाराज जी दे हुक्म नाल सावन मल ने प्रशाद तैयार करना शुरू कर दिता जदों प्रशादा पक्का ते सिखां भी छकिया सावन मल ने भी छकिया ते उस शहर दे होर कई भुखे भी आ गए जिन्हां नूं सवेर दी भुख लगी सी क्योंकि इस दिन एकादशी का वर्त सी इस दिन चुल्हे अग नहीं बलनी पानी तो सिवा कुछ भी होर खाना नहीं यह राजे का हुक्म है राजा खुद देवी का भगत है पर सावन मल जी ने लंगर ला दिता गुरु का सिख है पता लगा राजे नूं उस वेले सिपाही भेज के सावन मल नूं गिरफ्तार कर लिया हथां नूं हथकड़ियां पैरां बेड़ियां ला के सिपाहियां ने राजे दे दरबार विच सावन मल नूं पेश कीता राजे ने जदों सावन मल नूं वेख्या ते बड़े ही गुस्से विच पुछदा कौन है तू भाई सावन मल जी बड़े प्रेम नाल कहन लगे गुरु का सिख पर राजे दी दिलो दिमाग नूं हंकार चढ़िया होया सी गुस्से विच अखां लाल करके भाई सावन मल जी नूं जो राजा हरी सैन कह रहा है ਸੁਣੀ ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਹੈ
Thank you.
ਆਸ਼ਿਕਾ ਤੇਰੀਆਂ ਹੁਣੇ ਮੈਂ ਦੇਵਾਂ ਜੇਲ ਵਿੱਚ ਬੰਦ ਕਰਵਾ
ਰਾਜਾ ਹਰੀ ਸੈਨ ਭਾਈ ਸਾਵਣ ਮੱਲ ਨੂੰ ਬਹੁਤ ਮੰਦੇ ਸ਼ਬਦ ਬੋਲਦਾ ਹੈ। ਲੱਗਾ ਤੂੰ ਲੰਗਰ ਚਲਾਇਆ, ਰੋਟੀ ਪਕਾਈ ਹੈ, ਮੇਰੀ ਰਿਆਸਤ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਤੈਨੂੰ ਪਤਾ ਨਹੀਂ ਇਹ ਅੱਜ ਇਕਾਦਸ਼ੀ ਦਾ ਵਰਤ ਹੈ। ਪੂਰੀ ਰਿਆਸਤ ਵਿੱਚ ਕਿਸੇ ਨੇ ਅੱਜ ਘਰ ਵਿੱਚ ਚੁੱਲ੍ਹਾ ਨਹੀਂ ਬਾਲਿਆ ਤੇ ਤੂੰ ਮੇਰੇ ਸ਼ਹਿਰ ਮੇਰੀ ਰਾਜਧਾਨੀ ਵਿੱਚ ਅੱਗ ਬਾਲ ਕੇ ਰੋਟੀ ਆਪ ਨਹੀਂ ਖਾਧੀ, ਕੁਝ ਮੇਰੇ ਇਸ ਰਿਆਸਤ ਦੇ ਲੋਕਾਂ ਨੂੰ ਵੀ ਖਵਾਈਏ। ਕਿਉਂ? ਭਾਈ ਸਾਵਣ ਮੱਲ ਜੀ ਨੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਦੀ ਸਿੱਖੀ ਲਈ ਨਿਯਮ ਬਣਾਏ ਸਨ, ਉਹਨਾਂ ਨਿਯਮਾਂ ਦੀ ਰਾਜੇ ਦੇ ਦਰਬਾਰ ਵਿੱਚ ਖਲੋਤਿਆਂ ਬੇਬਾਕੀ ਨਾਲ, ਬੜੇ ਵਿਸ਼ਾਲ ਹਿਰਦੇ ਨਾਲ, ਨਿਡਰ ਬੇਖੌਫ ਹੋ ਕੇ ਜੋ ਸਿੱਖੀ ਦੇ ਨਿਯਮਾਂ ਦਾ ਪ੍ਰਚਾਰ ਕੀਤਾ, ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਆ ਸੀ। ਸੁਣੀਏ ਉਹ ਸਵੇਰੇ ਦਾ ਨਕਸ਼ਾ, ਬਲਟੋਏ ਦਾ ਢਾਡੀ ਜਥਾ। ਹੇ ਕਿਉਂ ਕਹਿ ਰਹੇ
ਦਾ ਹੈ,
ਸਿੱਖ ਧਰਮ ਪੁਜਾਰੀ ਅਕਾਲ ਦਾ ਹੈ,
ਨਾਨਕ ਗੁਰੂ ਜੀ ਕਹਿ
ਚਲਾ ਰਾਜਾ।
ਅਸੀਂ ਮੰਨਦੇ ਨਹੀਂ ਏਕਾਦਸ਼ੀ ਨੂੰ,
ਤਾਈਓ ਦਿੱਤਾ ਹੈ ਲੰਗਰ ਚਲਾ ਰਾਜਾ।
ਭੁੱਖੇ ਭਗਤ ਕੋਲੋਂ ਮਾਰਾ ਨਹੀਂ ਫਿਰਦੀ,
ਗਏ ਭਗਤ ਕਬੀਰ ਫਰਮਾ ਰਾਜਾ।
ਮੰਤਰ ਦੇ ਧਾਗਿਆਂ ਟੂਣਿਆਂ ਤੋਂ
ਲਿਆ ਸਤਿਗੁਰਾਂ ਸਾਨੂੰ ਬਚਾ ਰਾਜਾ।
ਮੜੀਆਂ ਤੇ ਦੇਵੀਆਂ ਦਿਓਤਿਆਂ ਦੀ
ਜਿੱਤੀ ਛੱਡ ਸਾਡੇ ਗਲੋਂ
ਲਾ ਰਾਜਾ।
ਪਿੰਜਰਿਓ ਲਹੂ ਛਡਾ ਰਾਜਾ,
ਪੰਛੀ ਪਿੰਜਰਿਓ ਲਹੂ
ਦੂਸ਼ਣ ਦਾ ਰਾਜਾ
ਹਰੀਚੰਦ ਨੂੰ ਹਰੀ ਸੈਨ ਨੂੰ ਭਾਈ ਸਾਵਣ ਮੱਲ ਨੇ ਗੁਰੂ ਨਾਨਕ ਦੇਵ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋ ਸਿੱਖੀ ਪ੍ਰਤੀ ਬਣਾਏ ਨਿਯਮ ਸਨ ਉਹਨਾਂ ਦਾ ਬੜਾ ਹੀ ਵਿਸਥਾਰ ਸਹਿਤ ਆਪਣੇ ਵਿਚਾਰ ਦੱਸੇ। ਅਸੀਂ ਨਾ ਤੇ ਜਾਦੂ ਟੂਣਿਆਂ ਨੂੰ ਮੰਨਦੇ ਹਾਂ, ਨਾ ਅਸੀਂ ਵਰਤ ਰੱਖਦੇ ਹਾਂ, ਨਾ ਅਸੀਂ ਦੇਵੀ ਨੂੰ ਮੰਨਦੇ ਹਾਂ, ਨਾ ਕਿਸੇ ਦੇਵਤੇ ਨੂੰ ਮੰਨਦੇ ਹਾਂ। ਇਹ ਸਾਰੀ ਛੱਟ, ਇਹ ਸਾਰਾ ਗਲੋ ਗੁਲਾਮਾ, ਸਾਰੀ ਗੁਲਾਮੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖ ਦੇ ਗਲੋਂ ਲਾਹ ਦਿੱਤੀ ਹੈ। ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਦੇ ਸਲੋਕ, ਬਾਬਾ ਕਬੀਰ ਸਾਹਿਬ ਜੀ ਦੀ ਰਚਨਾ ਫਰਮਾਉਂਦੀ ਹੈ, ਇਹ ਵਰਤ ਰੱਖਣ ਵਾਲਾ, ਮੇਰੀ ਗੱਲ ਦਾ ਗੁੱਸਾ ਨਾ ਕਰਿਓ ਭੈਣੋ, ਇਹ ਤੁਹਾਡੇ ਵਿੱਚੋਂ ਵੀ ਕਈ ਬੀਬੀਆਂ ਅਜੇ ਵੀ ਵਰਤ ਜ਼ਰੂਰ ਰੱਖਦੀਆਂ ਹੋਣਗੀਆਂ, ਸੁਭਾਵਿਕ ਹੈ, ਕਿਉਂਕਿ ਸਾਡੇ ਉੱਤੇ ਅਜੇ ਵੀ ਅਜੇ ਇਹ ਪ੍ਰਭਾਵ ਹੈ। ਅਖਬਾਰਾਂ ਪੜ੍ਹਦੇ ਹੋ ਨਾ ਪੰਜਾਬੀ ਦੀਆਂ, ਇਸ ਪਾਸਿਓਂ ਲੈ ਕੇ ਜਾਂਦੇ ਹੋ, ਉਹਨਾਂ ਦੇ ਵੇਖੋ ਪੇਜਾਂ ਦੇ ਪੇਜ ਭਰੇ ਹੁੰਦੇ ਹੈ, ਉਹ ਫਲਾਨਾ ਸਾਈਂ ਜੀ, ਫਲਾਨੀ ਦੇਵੀ, ਫਲਾਨੀ ਬੀਬੀ ਆਹ ਕੁਝ ਮੰਤਰ ਕਰਦੀ ਹੈ ਤੁਹਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼। ਅਕਲ ਪੜ੍ਹ ਕੇ ਵੇਖ ਲਓ ਆਉਣ ਵਾਲੇ ਸਮੇਂ ਜਿੰਨੇ ਅਖਬਾਰ ਨੇ ਬੜਾ ਕੁਝ ਉਹਦੇ 'ਚ ਐਡਾਂ ਦਿੱਤੀਆਂ ਹੁੰਦੀਆਂ ਨੇ। ਇਹ ਸਾਰਾ ਹੀ ਜਾਦੂ ਟੂਣੀਆਂ ਅਤੇ ਜੰਤਰਾਂ ਮੰਤਰਾਂ ਦਾ ਸਾਡੇ ਉੱਤੇ ਪ੍ਰਭਾਵ ਪਾਉਣ ਦਾ ਹੈ, ਪਰ ਇਹ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਖਤਮ ਕੀਤਾ। ਰਾਜਨ, ਅਸੀਂ ਭੁੱਖੇ ਰਹਿ ਕੇ ਰੋਟੀ ਛੱਡ ਕੇ ਗੁਜ਼ਾਰਾ ਨਹੀਂ ਕਰ ਸਕਦੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਫਰਮਾਉਂਦੀ ਹੈ, ਛੱਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਜਿਹੜੀ ਸੁਹਾਗਣ ਬੀਬੀ ਪਤੀ ਪਰਮੇਸ਼ਰ ਦੀ ਸੇਵਾ ਛੱਡ ਕੇ ਦੇਵੀ ਦੇਵਤਿਆਂ ਦੇ ਵਰਤ ਰੱਖਦੀ ਹੈ, ਤੇ ਗੁਰੂ ਕੀ ਬਾਣੀ ਦਾ ਫਰਮਾਨ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ ਹੈ ਵੀ ਉਹ ਨਾ ਸੁਹਾਗਣੀ ਹੈ ਤੇ ਨਾ ਉਹ ਰੰਡੀ ਹੈ, ਰੰਡੀ ਹੈ। ਬਾਬਾ ਕਬੀਰ ਸਾਹਿਬ ਜੀ ਦੀ ਬਾਣੀ, ਗੁਰੂ ਕੀ ਬਾਣੀ ਪੜ੍ਹੀਏ ਨਾ, ਵਿਚਾਰ ਕਰੀਏ, ਉਹਦੇ ਵਿੱਚ ਤਾਂ ਬਹੁਤ ਸਪਸ਼ਟ ਲਿਖਿਆ, ਕਬੀਰ ਹਰ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ। ਉਹ ਕਲਕੱਤੇ ਦੇ ਇਲਾਕੇ 'ਚ ਬੰਗਾਲ ਵਿੱਚ ਇੱਕ ਅਹੋਈ ਦੇਵੀ ਦਾ ਮੰਦਰ ਹੈ, ਜਿਹੜੇ ਔਰਤ ਮਰਦ ਉਸ ਅਹੋਈ ਦੇਵੀ ਦਾ ਵਰਤ ਰੱਖਣਗੇ, ਅਹੋਈ ਦਾ ਉਹਦਾ ਨਾਂ ਹੈ ਦੇਵੀ ਦਾ, ਤੇ ਫਿਰ ਉਹ ਹੋਵੇਗਾ ਕੀ, ਉਹਦੇ ਨਾਲ ਕੀ ਬਣੇਗਾ। ਕਬੀਰ ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖ ਨਾਰ, ਗਦ ਹੀ ਹੋਏ ਕੇ ਉਤਰੇ ਭਾਰ ਸਹੇ ਮਨ ਚਾਰ। ਉਹ ਬੀਬੀ ਜਿਹੜੀ ਅਹੋਈ ਦੇਵੀ ਦੇ ਵਰਤ ਰੱਖੇਗੀ, ਖਿਮਾ ਕਰਿਓ ਗੁਰੂ ਕੀ ਬਾਣੀ ਦੇ ਸ਼ਬਦ ਨੇ, ਅਗਲੇ ਜਨਮ ਵਿੱਚ ਉਹ ਗਧੀ ਬਣੇਗੀ, ਖੋਤੀ ਬਣੇਗੀ, ਤੇ ਚਾਰ ਚਾਰ ਮਨ ਭਾਰ ਦੀਆਂ ਛੱਟਾਂ ਉਹਦੇ ਉੱਤੇ ਲੱਦੀਆਂ ਜਾਣਗੀਆਂ। ਇਹ ਗੁਰੂ ਕੀ ਬਾਣੀ ਦਾ ਫਰਮਾਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ, ਗੋਰ ਮੜੀ ਮੱਟ ਭੂਲ ਨਾ ਮਾਨੈ। ਇਹ ਤਾਂ ਸਤਿਗੁਰ ਦਸਵੇਂ ਪਾਤਸ਼ਾਹ ਜੀ ਦਾ ਹੁਕਮ ਹੈ ਨਾ। ਬਾਬਾ ਸਾਵਣ ਮੱਲ ਜੀ ਨੇ ਜੋ ਉਸ ਵੇਲੇ ਗੁਰੂ ਕੀ ਬਾਣੀ ਵਿੱਚ ਨਿਯਮ ਆਏ, ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਲਾਗੂ ਕੀਤੇ, ਉਹਨਾਂ ਨਿਯਮਾਂ ਦੀ ਰਾਜਾ ਹਰੀ ਸੈਨ ਨੂੰ ਵਿਆਖਿਆ ਸਹਿਤ ਵਿਚਾਰ ਦੱਸੀ। ਪਰ ਹੰਕਾਰਿਆ ਹੋਇਆ ਰਾਜਾ ਭਾਈ ਸਾਵਣ ਮੱਲ ਦੀ ਇੱਕ ਨਾ ਗੱਲ ਸੁਣੀ, ਭਾਈ ਸਾਵਣ ਮੱਲ ਨੂੰ ਕੈਦ ਖਾਨੇ ਵਿੱਚ ਬੰਦ ਕਰ ਦਿੱਤਾ। ਬਾਕੀ ਕੱਲ੍ਹ ਦੇ ਦੀਵਾਨ ਵਿੱਚ ਬਿਣੇ ਕਰਾਂਗੇ। ਇਸ ਤੋਂ ਅੱਗੇ ਕੀ ਹੋਇਆ, ਇੰਨਾ ਕੁਝ ਕਹਿ ਕੇ ਆਪਾਂ ਸੁਖਿਮਾ ਦੇ ਜਾਚ ਕਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਗੁਰੂ ਕੀ ਸੰਗਤ ਵੱਲੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਬਹੁਤ ਸਾਰਾ ਸਨਮਾਨ ਆਇਆ, ਧੰਨਵਾਦ ਕਰਦੇ ਹਾਂ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੀ ਪਾਵਨ ਰਚਨਾ ਹੈ, 6 ਪੌੜੀਆਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰੀ, ਉਪਰੰਤ ਅਰਦਾਸ ਹੋਵੇਗੀ। ਗੁਰੂਦੇਵ ਸੱਚੇ ਪਾਤਸ਼ਾਹ ਸੁਖਾਸਣ 'ਤੇ ਬਿਰਾਜਮਾਨ ਹੋਣਗੇ। ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਖੁਸ਼ੀ ਪ੍ਰਾਪਤ ਕਰਦੇ ਆਪਣੇ ਘਰਾਂ ਨੂੰ ਜਾਣਾ ਹੈ। 6 ਪੌੜੀਆਂ ਗੁਰੂ ਕੀ ਬਾਣੀ 3 ਪਾਤਸ਼ਾਹ ਜੀ ਦੀ ਰਚਨਾ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ।
ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ
ਸਾਗਰ ਤਨ ਪਰਵਾਰ ਭਰੀਆਂ ਸ਼ਬਦ
ਸਭ ਤੋਂ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ
ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸਵਾਮੀ ਸੁਖ ਮਨੋ
ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ
ਸਾਜੇ ਸਹਿਬਾ ਕਿਆ ਨਹੀਂ ਕਰਦੇ ਰਹਿ
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚ ਨਾਮ ਮੇਰਾ ਆਧਾਰੋ
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
ਸੰਤ ਸੁਖ ਮਣਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ
ਵਾਜੇ ਪੰਚ ਸ਼ਬਦ ਤਿਤ ਕਾਰਸ ਪਾਗੇ ਕਾਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
ਪੰਚ ਦੂਤ ਤੁਧ ਵਾਸੀ ਕੀਤੇ ਕਾਲ ਕੰਟਕ ਮਾਰਿਆ
ਗੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ
ਕਹੇ ਨਾਨਕ ਤੈ ਸੁਖ ਹੋਵੇ ਤਿਤ ਕਰ ਅਨਹਦ ਵਾਜੇ
ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਕਬ ਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਣ ਪੈ ਸਰਸੇ ਪੂਰੇ ਗੁਰਤੇ ਜਾਣੀ
ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਲੈ ਆਪਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ
ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਤ
ਦਿਵਸ ਰਾਤ ਦੁਰਦਾਈ ਦਾ ਖੇਲੇ ਸਗਲੇ ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ
ਕਰਮੀ ਆਖੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਧਿਆਇਆ ਗੈ ਮਸਕਤ ਕਾਲ
ਨਾਨਕ ਦੇ ਮੁਖ ਉੱਚੀ ਨੇ ਕੀਰਤੀ ਛੁੱਟੀ ਨਾਲ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ